ਇਹ ਸੱਤ ਸਵਾਰਿਆਂ ਵਾਲਾ ਨਾਮ ਹੈ ਪ੍ਰਸਿੱਧ, ਉਹ ਹੈ ਵਾਹਿਗੁਰੂ ਮੰਤਰ ਸ੍ਰੋਮਣੀ ਸਾਰਿਆਂ ਤੋਂ ਦੀਰਘ ਤੇ ਅਗੋਤਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਐਸਾ ਜਿਹੜਾ ਮੰਤਰ ਇਹਨੂੰ ਜਪਣਾ ਕਰੀਏ ਚਿੱਤ, ਜੇ ਸਤਿਗੁਰ ਸੱਚੇ ਪਾਤਸ਼ਾਹ ਸੰਗਤ ਕਰਕੇ ਆਪਣੇ ਨਾਲ ਅਭੇਰ ਕਰ ਲੈਣ ਤਾਂ ਮੁਕਤ ਪ੍ਰਾਪਤ ਹੋਵੇਗੀ ਸ਼ਬਦ ਦੀ ਕਮਾਈ ਕਰਕੇ। ਸਤ ਸੰਗਤ ਵਿੱਚ ਆ ਕਰਕੇ ਹਰੀ ਪਰਮੇਸ਼ਰ ਦਾ ਨਾਮ ਹਿਰਦੇ ਵਿੱਚੋਂ ਪ੍ਰਗਟ ਹੁੰਦਾ ਹੈ। ਸਤਿਗੁਰਾਂ ਦੇ ਉਪਦੇਸ਼ ਦੁਆਰਾ ਵਿੱਚ ਸੰਗਤ ਹਰ ਪ੍ਰਵਸਾ ਜੀਓ। ਜੇ ਸਤਿਗੁਰ ਦੀ ਮਿਲ ਪੈਣ ਤਾਂ ਸੁਭਾਏ ਸੋ ਮਨੀਕ, ਸੋ ਜ਼ਿੰਦਗੀ ਹੋ ਜਾਂਦੀ ਹੈ ਆਤਮਾ। ਮਨ ਤੇ ਤਨ ਇਹ ਅਰਪ ਦਈਏ ਸਤਿਗੁਰਾਂ ਦੇ ਅੱਗੇ, ਆਪਾ ਭਾਵ ਹੰਕਾਰ ਗਵਾ ਕੇ। ਇਹ ਨਹੀਂ ਕਿ ਮਨ ਕਰਕੇ ਵੀ ਕੋਈ ਸੇਵਾ ਕਰੀਏ ਤਨ ਸਰੀਰ ਕਰਕੇ, ਤੇ ਪਿੱਛੋਂ ਜਣਾਉਂਦੇ ਫਿਰ ਗਏ, ਪਿੱਛੋਂ ਹੰਕਾਰ ਹੀ ਕਰਦੇ ਫਿਰ ਗਏ। ਜਿਵੇਂ ਕੱਲ੍ਹ ਵਾਲਾ ਭਾਈ ਕਹਿੰਦਾ ਫਿਰਦਾ ਸੀਗਾ ਸਿੰਘ ਸਾਹਿਬਾਂ ਨੂੰ, ਉਹਨੇ ਪੁੱਛ ਲਿਆ ਕਿ ਸੰਤਾਂ ਦੀ ਰਾਇ ਲੈ ਲਿਆ ਕਰੋ ਅਫਜਲ ਸਿਓ, ਕਹਿੰਦਾ ਕਿ ਰਾਇ ਕਿੱਥੋਂ ਲੈਂਦੇ ਫਿਰ ਗਏ, ਕਿੱਥੋਂ ਪੁੱਛਦੇ ਫਿਰ ਗਏ। ਮਨ ਕਰਕੇ ਤਨ ਕਰਕੇ ਇਹ ਗੁਰੂ ਦੀ ਸਰਨ ਵਿੱਚ ਅਰਪ ਕੇ, ਪਿੱਛੋਂ ਹੰਕਾਰ ਆਪਾਂ ਭਾਵ ਗਵਾ ਦੇਈਏ। ਸਤਿਗੁਰ ਦੇ ਪਾਏ ਅਨੁਸਾਰ ਹੀ ਹੋ ਕੇ ਚੱਲੀਏ ਭਾਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ। ਅਸੀਂ ਤਾਂ ਆਪਣੇ ਸਤਿਗੁਰਾਂ ਦੇ ਉੱਪਰੋਂ ਸੈਂਕੜੇ ਦੇ ਰਾਂ ਹਮੇਸ਼ਾ ਹੀ ਖਿਣ ਖਿਣ ਮਾਤਰ ਬਰਿਹਾਰ ਕੁਰਬਾਨ ਜਾਂਦੇ ਹਾਂ। ਧੰਨ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਆਪਣੇ ਪੁੱਤਰ ਵਾਰ ਕੇ ਅਕਾਲ ਪੁਰਖ ਦੇ ਪਾਸ ਮੰਗ ਕੀਤੀ ਸਿੱਖ ਨੂੰ ਹੌਸਲਾ ਦੇਣ ਵਾਸਤੇ। ਜਬ ਆਵਤੀ ਔਦ ਨਿਦਾਨ ਬਣੇ, ਅਤਿ ਹੀ ਰਣ ਮੈਂ ਤਬ ਜੂਝ ਮਰੋ, ਪੰਥ ਵਸੇ ਮੈਂ ਉਜੜਾ ਮਨ ਚਾਉ ਘਨੇਰਾ, ਸੁਖੀ ਵਸੈ ਮੋਰੋ ਪਰਿਵਾਰ, ਸੇਵਕ ਸਿੱਖ ਸਦਾ ਕਰਤਾਰਾ। ਐਸੇ ਸਤਿਗੁਰਾਂ ਦੇ ਉੱਪਰ ਅਸੀਂ ਬਲਿਹਾਰ ਪ੍ਰਮਾਣ ਜਾਂਦੇ ਹਾਂ। ਧੰਨ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਧੰਨ ਹੈ ਅਕਾਲ ਪੁਰਖ, ਧੰਨ ਹਨ ਗੁਰੂ ਅੰਗਦ ਦੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਕਹਿ ਰਹੇ ਹਨ। ਆਪਣੇ ਸਤਿਗੁਰੂ ਕੌਣ ਹਨ? ਗੁਰੂ ਅੰਗਦ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਸਾਹਿਬ ਜੀ ਕਹਿ ਰਹੇ ਹਨ। ਐਸੇ ਸਤਿਗੁਰਾਂ ਦੇ ਉੱਪਰ ਅਸੀਂ ਬਲਿਹਾਰ ਜਾਂਦੇ ਹਾਂ। ਕੈਸੇ ਹਨ ਸਤਿਗੁਰੂ ਜੀ? ਜਿਸ ਵੇਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੋ ਕਰਤਾਰਪੁਰ ਸਾਹਿਬ ਵਿਖੇ ਬਖਸ਼ਿਸ਼ ਕਰ ਦਿੱਤੀ, ਸੋ ਨਮਸਕਾਰ ਕੀਤੀ ਗੁਰੂ ਨਾਨਕ ਦੇਵ ਜੀ ਨੇ, ਉਸ ਵੇਲੇ ਬਹੁਤ ਵਿਰਾਗ ਦੇ ਸਹਿਤ ਹੋ ਕੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਸਭਾਇਮਾਨ ਮੁਖ ਤੇ ਬਚਨ ਹੋਇਆ ਕਿ ਸਾਡਾ ਇਹ ਸਰੀਰ ਠੀਕ ਨਹੀਂ ਰਹਿਣਾ ਚਾਹੀਦਾ। ਜਿਸ ਜਗਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨ ਉੱਤੇ ਕੁੱਲ ਜਗਤ ਨੇ ਆਉਂਦਾ ਹੈ, ਅੱਜ ਉਹ ਸਤਿਗੁਰੂ ਜੀ ਨੇ ਸਾਨੂੰ ਨਮਸਕਾਰ ਕੀਤੀ ਹੈ, ਸਾਡਾ ਸਰੀਰ ਠੀਕ ਨਹੀਂ ਰਹਿਣਾ ਚਾਹੀਦਾ। ਇਹ ਜਦੋਂ ਬਚਨ ਹੋਇਆ ਸਾਰੇ ਸਰੀਰ ਨੂੰ ਬਿਮਾਰੀ ਦੇ ਚਿੰਨ ਪ੍ਰਗਟ ਹੋ ਗਏ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਉਸ ਵੇਲੇ ਕਿਹਾ ਕਿ ਪੁਰਖਾ, ਇਹ ਤੁਹਾਡੇ ਵਾਸਤੇ ਠੀਕ ਨਹੀਂ, ਅਸੀਂ ਤੁਹਾਡੇ ਹਿਰਦੇ ਵਿੱਚ ਵੱਸਦੇ ਹਾਂ, ਜੋ ਬਚਨ ਕਹੋਗੇ ਪੂਰਾ ਹੋਵੇਗਾ, ਕਿ ਵਾਸਤੇ ਬਚਨ ਸੰਕੋਚ ਕੇ ਕਰਨਾ ਹੈ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਉਹ ਰੋਗ ਸਾਰਾ ਮੇਟ ਦਿੱਤਾ ਸੀ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬੇਨਤੀ ਕੀਤੀ ਕਿ ਗੁਰੂ ਗਰੀਬ ਨਿਵਾਜ ਜੀ ਕਿਰਪਾ ਕਰੋ, ਇੱਕ ਬੇਨਤੀ ਸਾਡੀ ਪ੍ਰਵਾਨ ਕਰ ਲਵੋ, ਜੋ ਆ ਪੈਰ ਦੇ ਅੰਗੂਠੇ ਦਾ ਚਿੰਨ ਹੈ ਇਹ ਇਸੇ ਤਰ੍ਹਾਂ ਹੀ ਬਣਿਆ ਰਹਿਣ ਦਿਓ। ਸੋ ਸਤਿਗੁਰਾਂ ਦਾ ਸਤਿਕਾਰ ਜਿਸ ਤਰ੍ਹਾਂ ਵਾਸਤੇ ਕਾਇਮ ਰਹੇ ਤੇ ਆਦਿ ਉੱਤੇ ਪੈਰ ਸਤਿਕਾਰ ਸੰਕਲ ਚ ਬਣਿਆ ਰਹੇ। ਸਰੀਰਕ ਰੋਗ ਨੂੰ ਪ੍ਰਵਾਨ ਕਰ ਲਿਆ ਪਰ ਸਤਿਗੁਰੂ ਦੀ ਬਿਆਨ ਵੀ ਪ੍ਰਵਾਨ ਨਹੀਂ ਕੀਤੀ ਗਈ, ਇੰਨਾ ਭਾਰੀ ਸਤਿਕਾਰ ਸੀ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਮਨ ਵਿੱਚ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨਿਆ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮ ਕਹਿ ਦੇਣਾ ਬਹੁਤ ਸੌਖਾ ਜੀ, ਅਸੀਂ ਤਾਂ ਮੰਨਦੇ ਹਾਂ, ਪਰ ਭਾਈ ਕਮਾਉਣਾ ਬਹੁਤ ਔਖਾ, ਉਹ ਤਾਂ ਕੇਵਲ ਗੁਰੂ ਸਾਹਿਬ ਹੀ ਜਾਂ ਜਿਨ੍ਹਾਂ ਤੇ ਮਹਾਰਾਜ ਬਹੁਤ ਹੀ ਟੁੱਟ ਕੇ ਕਿਰਪਾ ਕਰਦੇ ਨੇ ਤੂੰ ਮੰਨ ਸਕਦਾ, ਨਹੀਂ ਤੇ ਵੱਡੇ ਵੱਡੇ ਖੱਬੀ ਖਾਨ ਲੋਟੀਆਂ ਖਾਂਦੇ ਦੇਖੀਦੇ ਹੈ। ਹੁਕਮ ਮੰਨਿਆ ਗੁਰੂ ਅੰਗਦ ਦੇ ਸਤਿਗੁਰੂ ਜੀ ਨੇ, ਹੁਕਮ ਮੋੜਿਆ ਸਾਹਿਬਜ਼ਾਦਿਆਂ ਨੇ, ਸਤਿਗੁਰੂ ਜੀ ਨੂੰ ਹੁਕਮ ਹੋਇਆ ਹੈ ਪਹਿਲਾਂ ਸਾਹਿਬਜ਼ਾਦਿਆਂ ਨੂੰ, ਸ੍ਰੀ ਚੰਦ ਤੇ ਲਕਸ਼ਮੀ ਦਾਸ ਨੂੰ, ਕਿ ਅੱਜ ਬੱਚੇ ਦੇ ਵਿੱਚੋਂ ਸੋ ਜੋ ਪਾਣੀ ਸੀ ਗੰਦਾ ਉਹਦੇ ਵਿੱਚੋਂ ਆ ਕੌਲ ਹੈ ਕਟੋਰਾ ਹੈ ਇਹ ਕੱਢ ਦੇਵੋ। ਉਸ ਵੇਲੇ ਕਹਿਣ ਲੱਗੇ ਜੀ ਅਸੀਂ ਤੁਹਾਡੇ ਸਾਹਿਬਜ਼ਾਦੇ ਹੋਈਏ, ਆ ਕਿੰਨੀ ਸੰਗਤ ਤੁਹਾਡੀ ਸੇਵਾਦਾਰ ਬੈਠੀ, ਇਹਨਾਂ ਨੂੰ ਕਹਿ ਦਿਓ। ਉਸ ਵੇਲੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਕਿਹਾ ਕਿ ਪੁਰਖਾ ਤੁਸੀਂ ਕੱਢੋ। ਉਸ ਵੇਲੇ ਸਤਿਗੁਰੂ ਜੀ ਨੇ ਬਚਨ ਮੰਨ ਕੇ ਉਸੇ ਵੇਲੇ ਤਤਪਰ ਹੋ ਕੇ ਉਹ ਜਾ ਕੇ ਕੌਲ ਬਾਹਰ ਕੱਢ ਕੇ ਰੱਖ ਦਿੱਤਾ। ਫਿਰ ਇੱਕ ਬਿੱਲੀ ਮਰਿਆ ਚੂਹਾ ਲਿਜਾ ਰਹੀ ਸੀ, ਸੰਗਤ ਵਿੱਚ ਡਿੱਗ ਪਿਆ, ਪੁੱਤਰਾਂ ਨੂੰ ਕਹਿ ਕੇ ਚੁੱਕ ਕੇ ਬਾਹਰ ਸੁੱਟਾ, ਕਹਿੰਦੇ ਜੀ ਕੀ ਕਰ ਰਹੇ ਹੋ, ਸੋ ਇਹ ਇੰਨੀ ਸੰਗਤ ਬੈਠੀ ਇਹਨਾਂ ਨੂੰ ਕਹਿ ਦਿਓ ਅਸੀਂ ਤੁਹਾਡੇ ਪੁੱਤਰ ਹੋਈਏ, ਕਿੱਥੋਂ ਇਹਨੂੰ ਸੁੱਟ ਕੇ ਆਈਏ। ਫਿਰ ਉਹ ਮੁੱਕਰ ਗਏ, ਫਿਰ ਗੁਰੂ ਅੰਗਦ ਦੇਵ ਜੀ ਹੁਕਮ ਆਇਆ, ਇਸੇ ਤਰ੍ਹਾਂ ਬਚਨ ਫਿਰ ਪੂਰਾ ਕੀਤਾ। ਸੋ ਜਿਸ ਵੇਲੇ ਸੰਗਤਾਂ ਨੂੰ ਭੁੱਖ ਲੱਗੀ ਸੀ, ਉਸ ਵੇਲੇ ਪ੍ਰੇਮ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਦਰਖਤ ਤੇ ਚੜ ਕੇ ਮਠਿਆਈ ਚਾੜੋ। ਕਹਿੰਦੇ ਤੁਹਾਡਾ ਪਹਿਲਾਂ ਵਾਲੇ ਸੁਭਾਅ ਰਿਹਾ, ਕਦੇ ਦਰਖਤਾਂ ਨੂੰ ਵੀ ਮਠਿਆਈਆਂ ਲੱਗੀਆਂ, ਜਿਵੇਂ ਅੱਜ ਕੱਲ੍ਹ ਦੇ ਪੜਾਕੜ ਕਹਿ ਦਿੰਦੇ ਨੇ ਨਾਸਤਕ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਹੁਕਮ ਹੋਇਆ, ਪੁਰਖਾ ਤੁਸੀਂ ਹੁਕਮ ਮੰਨੋ। ਉਸੇ ਵੇਲੇ ਹੁਕਮ ਮੰਨਿਆ, ਦਰਖਤ ਤੇ ਚੜ ਕੇ ਮਠਿਆਈ ਝਾੜ ਕੇ ਵਿਖਾ ਦਿੱਤੇ। ਫਿਰ ਜਗਤ ਮਾਤਾ ਸੁਲੱਖਣੀ ਜੋ ਗੁਰੂ ਸਾਹਿਬ ਜੀ ਦੇ ਮਹਿਲ ਸਨ, ਸ੍ਰੀ ਚੰਦ ਤੇ ਲਖਮੀ ਦਾਸ ਜੀ ਦੇ ਮਾਤਾ ਜੀ, ਉਹਨਾਂ ਨੇ ਇੱਕ ਦਿਨ ਬੇਨਤੀ ਕੀਤੀ ਜੀ, ਆਪ ਸੇਵਾਦਾਰ ਨਾਲ ਪਿਆਰ ਬਹੁਤਾ ਕਰਦੇ ਹੋ, ਸੋ ਸਾਹਿਬਜ਼ਾਦਿਆਂ ਨਾਲ ਪਿਆਰ ਕਿਉਂ ਨਹੀਂ ਕਰਦੇ, ਬਖਸ਼ਿਸ਼ ਅੱਗੇ ਕਿਸ ਤੇ ਹੋਵੇਗੀ। ਮਹਾਰਾਜ ਕਹਿਣਗੇ ਦੱਸਾਂਗੇ। ਅਗਲਾ ਦਿਨ ਹੋਇਆ, ਸਾਹਿਬਜ਼ਾਦੇ ਦੋਵੇਂ ਕੋਲ ਹੈ, ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਪਾਸ ਬੈਠੇ ਹਨ। ਉਸ ਵੇਲੇ ਪੰਜ ਪੈਸੇ ਸਾਰਿਆਂ ਦੇ ਸਾਹਮਣੇ ਬੈਠੇ ਆਪਣੀ ਮੁੱਠੀ ਵਿੱਚ ਲੈ ਲਏ। ਸਾਹਿਬਜ਼ਾਦੇ ਨੇ ਪੁੱਛਿਆ, ਦੱਸੋ ਸਾਡੀ ਮੁੱਠੀ ਵਿੱਚ ਕੀ ਹੈ? ਉਸ ਵੇਲੇ ਹੱਸ ਕੇ ਕਹਿਣ ਲੱਗੇ, ਜੀ ਸਾਡੇ ਸਾਹਮਣੇ ਪੰਜ ਪੈਸੇ ਖੜੇ ਹੈ, ਹੋਰ ਤੁਹਾਡੀ ਮੁੱਠੀ ਦੇ ਵਿੱਚ ਕੀ ਹੋਣਾ ਸੀ? ਇੰਨੀ ਗੱਲ ਕਹੀ, ਸਤਿਗੁਰੂ ਅੰਗਦ ਦੇਵ ਜੀ ਨੂੰ ਪੁੱਛਿਆ ਕਿ ਪੁਰਖਾ ਦੱਸ, ਸਾਡੀ ਮੁੱਠੀ ਦੇ ਵਿੱਚ ਕੀ ਹੈ? ਵਿਰਾਗ ਸਹਿਤ ਹੋ ਕੇ ਗਲ 'ਚ ਪੱਲਾ ਪਾ ਕੇ ਉੱਠ ਕੇ ਨੀਵੀਂ ਪਾ ਕੇ ਕਹਿਣ ਲੱਗੇ, ਜਗਤ ਗੁਰੂ ਜੀ, ਆਪ ਜੀ ਆਪਣੀ ਮੁੱਠੀ ਵਿੱਚ ਕਹਿ ਰਹੇ ਹੋ, ਜੋ ਤੁਹਾਡੀ ਮੁੱਠ ਦੇ ਉੱਪਰ ਇੱਕ ਰੋਮ ਹੈ, ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਰਚੇ ਹੋਏ ਹਨ, ਤੇ ਸਾਰੀ ਮੁੱਠੀ ਦੇ ਰੋਮਾਂ ਦਾ ਮੈਂ ਵਰਣਨ ਕੀ ਕਰ ਸਕਦਾ ਹਾਂ? ਇਹ ਤਾਂ ਆਪ ਦੀ ਮਹਿਮਾ ਨੂੰ ਆਪ ਜਾਣਦੇ ਹੋ। ਉਸ ਵੇਲੇ ਇਸ਼ਾਰੇ ਨਾਲ ਸਮਝਾ ਦਿੱਤਾ ਸੀ ਕਿ ਭਾਵਨਾ ਵਾਲਿਆਂ ਦੀ ਚੀਜ਼ ਹੈ, ਇਹ ਕੇਵਲ ਇੰਨੇ ਨਾਲ ਨਹੀਂ ਕਿ ਪੁੱਤਰ ਘਰੇ ਜਾਂਦਿਆਂ ਤੇ ਚੀਜ਼ ਮਿਲ ਜਾਵੇਗੀ, ਗੁਰਤਾ ਗੱਦੀ ਤਾਂ ਸ਼ਰਧਾ ਤੇ ਸੇਵਾ ਵਾਲਿਆਂ ਦੀ ਹੈ। ਸੁਣ ਕੇ ਸਾਰੇ ਹੈਰਾਨ ਹੋ ਗਏ ਸਨ, ਵੇਖ ਕੇ ਮਾਤਾ ਜੀ ਚੁੱਪ ਹੋ ਗਏ ਸੀ, ਜੋ ਗੁਰੂ ਸਾਹਿਬ ਦੇ ਮਹਿਲ ਸਨ। ਐਸੇ ਹਨ ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ, ਸਤਿ ਬਲਿਹਾਰੀ ਗੁਰ ਆਪਣੇ ਵਿੱਚੋਂ, ਐਸੇ ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਉੱਪਰੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ, ਵਾਰਨੇ ਫੇਰਨੇ ਜਾਂਦੇ
ਹਾਂ।
ਮਹਾਰਾਜ ਕਹਿੰਦੇ, ਭਾਈ ਜੀ ਹਰੀ ਦੇ ਸੇਤੀ ਸਾਥ ਕਿੱਤ ਲਾ ਦੇਵੇ ਸਾਡਾ। ਬ੍ਰਾਹਮਣ ਕੋਈ ਬੈਠਾ ਸੀ, ਉਹਨੇ ਉਸੇ ਵੇਲੇ ਪੁੱਛ ਲਿਆ, ਜੇ ਅਸੀਂ ਤਾਂ ਬ੍ਰਾਹਮਣ ਦੇ ਘਰੇ ਜੰਮੇ ਹਾਂ, ਜਿਵੇਂ ਅੱਜ ਕੱਲ੍ਹ ਦੇ ਬ੍ਰਾਹਮਣ ਮਾਣ ਕਰਦੇ ਹੈ, ਕੱਲ੍ਹ ਕੋਈ ਇੱਕ ਪ੍ਰੇਮੀ ਮਿਲਤਾ ਕਿਸੇ ਇੱਥੋਂ ਦੇ ਸੇਵਾਦਾਰ ਨੂੰ, ਕਹਿੰਦਾ ਜੀ ਪਿੰਡਰਾਂ ਵਾਲੀਆਂ ਟੇਪਾਂ ਕੇ ਬੜੀਆਂ ਕਰੜੀਆਂ ਭਰੀਆਂ ਆਖੇ, ਉਹਨੇ ਦਸਮ ਦੀ ਬਾਣੀ ਨਹੀਂ ਕਿਤੇ ਪੜੀ ਹੋਣੀ ਗੀ, ਸ਼ਾਇਦ ਦਸਮ ਦਾ ਪਾਠੀ ਹੁੰਦਾ ਤੇ ਉਹ ਗੱਲ ਦੀ ਕਹਿਣ ਦੀ ਜ਼ਰੂਰਤ ਹੀ ਨਾ ਪੈਂਦੇ, ਉਹਨੂੰ ਪਤਾ ਲੱਗ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬ੍ਰਾਹਮਣਾਂ ਨੂੰ ਕੀ ਕਿਹਾ, ਜਾਂ ਕਿਤੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠੀ ਹੁੰਦਾ ਤਾਂ ਵੀ ਉਹਨੂੰ ਪਤਾ ਲੱਗ ਜਾਂਦਾ। ਬ੍ਰਾਹਮਣ ਆਇਆ ਕਬੀਰ ਜੀ ਦੇ ਪਾਸ, ਆ ਕੇ ਕਹਿਣ ਲੱਗਾ, ਕਬੀਰ ਜੀ ਤੂੰ ਤਾਂ ਜਲਾਹਿਆਂ ਦੇ ਘਰੇ ਜੰਮੇ, ਤੇਰੀ ਮੁਕਤ ਤਾਂ ਨਹੀਂ ਹੋਣੀ। ਭਗਤ ਜੀ ਹੱਸ ਪਏ, ਕਹਿੰਦੇ ਤੇਰੀ ਹੋ ਜੂ? ਕਹਿੰਦਾ ਮੈਂ ਤਾਂ ਬ੍ਰਾਹਮਣ। ਕਬੀਰ ਜੀ ਨੇ ਠੋਕ ਕੇ ਜਵਾਬ ਦਿੱਤਾ, ਉਸ ਵੇਲੇ ਕਿਹਾ, ਜਾਉ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਉਣ ਬਾਤ ਕਾਹੇ ਨਹੀਂ ਆਇਆ। ਉਹ ਬ੍ਰਾਹਮਣ, ਜੇ ਤੂੰ ਕਹਿੰਦਾ ਮੈਂ ਬ੍ਰਾਹਮਣ ਦੇ ਘਰੇ ਜੰਮ ਕੇ ਮੁਕਤ ਹੋ ਜਾਵਾਂਗਾ, ਜਿਹੜੇ ਰਾਸਤੇ ਜਲਾਹਾ ਕਬੀਰ ਜੰਮਿਆ ਉਸੇ ਰਾਸਤੇ ਤੂੰ ਜੰਮਿਆ, ਤੂੰ ਨੱਕ ਵਿੱਚ ਵੀ ਤੇ ਮੂੰਹ ਵਿੱਚ ਵੀ ਕੰਨਾਂ ਵਿੱਚ ਵੀ ਕਿਉਂ ਨਹੀਂ ਜਾਂਪਿਆ? ਤੂੰ ਬ੍ਰਾਹਮਣ ਕਿੱਥੋਂ ਦਾ ਆ ਗਿਆ? ਸੁਣ ਕੇ ਕੰਨ ਲਪੇਟ ਕੇ ਤੁਰ ਗਿਆ ਸੀ, ਤਾਂ ਕਬੀਰ ਜੀ ਨੇ ਖੰਡਨ ਕੀਤਾ, ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ, ਅਰਜ ਉਰਜ ਕਾ ਪਾਚੂਆ ਚਾਰ ਹੋਬੇ ਤੋਂ ਮਾਹੇ। ਇਹ ਲੋਕਾਂ ਦਾ ਗੁਰੂ ਤਾਂ ਹੋਵੇਗਾ ਬ੍ਰਾਹਮਣ, ਭਗਤਾਂ ਦਾ ਤਾਂ ਸਿੱਖਾਂ ਦਾ ਗੁਰੂ ਨਹੀਂ ਹੈ, ਸਿੱਖਾਂ ਦਾ ਗੁਰੂ ਤੇ ਭਗਤਾਂ ਦਾ ਅਕਾਲ ਪੁਰਖ ਹੀ ਹੈ। ਇਹ ਮੂੰਹ ਤੋੜਵਾਂ ਜਵਾਬ ਦਿੱਤਾ ਸੀ, ਤੇ ਹਰਬੰਸ ਸੰਧੂ ਵਰਗੇ ਕਹਿੰਦੇ ਜੇ ਪਿੰਡਰਾਂ ਵਾਲੇ ਟੇਪਾਂ ਕੇ ਬੜੀਆਂ ਕਰੜੀਆਂ ਭਰੀਆਂ, ਮੁਸ਼ਕਿਲ ਜੀਆਂ ਸੁਣਨੀਆਂ, ਕੈਰ ਤਾਂ ਮਨ ਚ ਛਾਈ ਹੋਈ ਹੈ, ਇਹ ਛਿੱਤਰ ਦੇ ਥੱਲੇ ਲੱਗੇ ਹੈ। ਬਾਹਵਣੀ ਜਿੱਤ ਕਹਿੰਦੇ ਆ ਕਿ ਸਿੱਖ ਅਗੇ ਕਰੜਾ ਬੋਲਦੇ ਹੈ, ਸਿੱਖਾਂ ਦੀ ਬੇਇੱਜ਼ਤੀ ਹੋ ਰਹੀ, ਥਾਵਾਂ ਥਾਵਾਂ ਤੇ ਪੱਗਾਂ ਲੈ ਰਹੀਆਂ, ਹਰਿਆਣੇ ਚ ਕੱਲ ਕੀ ਹਾਲਤ ਹੋਈ ਹੈ ਸਿੱਖਾਂ ਦੀ, ਹਰਿਮੰਦਰ ਸਾਹਿਬ ਦਾ ਮਾਗਲ ਤੋੜ ਦਿੱਤਾ, ਇਹ ਸ਼ਾਂਤੀ ਦੇ ਪੂਜਕਾਂ ਨੇ ਕੀ ਸਜ਼ਾ ਦਿੱਤੀ ਉਹਨਾਂ ਨੂੰ, ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਦੀ ਫੋਟੋ ਪਾੜ ਕੇ ਇੱਥੇ ਭੇਜ ਦਿੱਤੀ ਹੈ, ਕੀ ਉਹਨਾਂ ਨੂੰ ਕਰ ਲਿਆ? ਐਸੀ ਹਾਲਤ ਨਿਕੰਮੀ ਨਿਗਰੀ ਤੇ ਗੁਜਰੀ ਹੋਈ ਹੋ ਰਹੀ ਹੈ, ਇਹ ਤੋਂ ਬਚਣ ਵਾਸਤੇ ਸਿੱਖਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ। ਬ੍ਰਾਹਮਣ ਆ ਗਿਆ, ਕਹਿੰਦਾ ਜੀ ਮੈਂ ਤਾਂ ਬ੍ਰਾਹਮਣ ਹਾਂ। ਮਹਾਰਾਜ ਉੱਤਰ ਦਿੰਦੇ ਹਨ, ਗੁਰਮੁਖ ਵਿੱਚ ਬ੍ਰਾਹਮਣ ਕਿਸ ਨੂੰ ਕਹਿੰਦੇ ਹਨ ਉਹ ਸੁਣੋ। ਮਹਾਰਾਜ ਕਹਿੰਦੇ ਭਾਈ ਗੁਰਮਤ ਵਿੱਚ ਤਾਂ ਬ੍ਰਾਹਮਣ ਉਹ ਜਿਹੜਾ ਬ੍ਰਹਮ ਨੂੰ ਦਿੰਦੇ ਜਾਣ ਲਵੇ, ਜਿਹੜਾ ਪਰਮੇਸ਼ਵਰ ਨੂੰ ਸਮਝ ਲਵੇ, ਉਹ ਅਸਲ ਵਾਸਤਵ ਦੇ ਵਿੱਚ ਬ੍ਰਾਹਮਣ, ਉਹ ਹਰੀ ਪਰਮੇਸ਼ਵਰ ਦੇ ਸੇਤੀ ਸਾਥ ਨਾਲ ਹਰ ਵੇਲੇ ਤ੍ਰੇਵ ਰੰਗ ਵਿੱਚ ਰੰਗਿਆ ਰਹੇ, ਉਹਦਾ ਨਾਮ ਬ੍ਰਾਹਮਣ ਹੈ। ਬ੍ਰਾਹਮਣ ਦੇ ਘਰੇ ਜੰਮਣੇ ਕਰਕੇ ਬ੍ਰਾਹਮਣ ਹੀ ਮੰਨਿਆ ਜਾਵੇਗਾ, ਉਹ ਬ੍ਰਾਹਮਣ ਤਾਂ ਹੋ ਸਕਦਾ ਬਾਮਣ, ਟੇਢੇ ਮਨ ਵਾਲਾ ਤਾਂ ਹੋ ਸਕਦਾ ਹੈ, ਹੱਥ ਛੁਰੀ ਪਕੜ ਕਰਕੇ ਮੱਛੀਆਂ ਮਾਰਦੇ, ਕਹਿੰਦੇ ਜਲ ਤੋਰੀਆਂ ਖਾਧੀਆਂ। ਪਰਮੇਸ਼ਰ ਫਿਰ ਪੁੱਛ ਲਿਆ ਬ੍ਰਾਹਮਣ ਨੇ, ਜੀ ਉਹ ਪਰਮੇਸ਼ਰ ਜਿਹੜਾ ਕਿੱਥੇ ਰਹਿੰਦਾ ਹੈ, ਉਹਦੀ ਪਛਾਣ ਕਿਵੇਂ ਹੋਵੇ? ਪਹਿਲਾਂ ਤਾਂ ਅਸੀਂ ਕਿ ਬ੍ਰਾਹਮਣ ਮੁਕਤ ਹੋਵੇ ਤੇ ਬ੍ਰਾਹਮਣ ਦੇ ਲੱਖਣ ਦੱਸੋ, ਤੂੰ ਇਹ ਪੰਕਤੀ ਦੇ ਵਿੱਚ ਹੀ ਉੱਤਰ ਦੱਸ ਦਿੱਤਾ ਹੈ। ਅੱਗੇ ਪਰਮੇਸ਼ਰ ਜਿਹੜਾ ਕਿੱਥੇ ਰਹਿੰਦਾ ਹੈ, ਉਹਨੂੰ ਜਾਣਦਾ ਕੌਣ ਹੈ, ਦੋ ਪ੍ਰਸ਼ਨ ਹਨ। ਸੋ ਇਹਦੇ ਵਿੱਚ ਉੱਤਰ ਦੇਣਗੇ ਸਤਿਗੁਰੂ ਜੀ ਇਸੇ ਪੰਕਤੀ ਵਿੱਚ। ਪ੍ਰਸ਼ਨ ਤੇ ਉੱਤਰ ਪੜੋ। ਮਹਾਰਾਜ ਕਹਿੰਦੇ ਭਾਈ ਭਰਾ ਨਿਕਟ ਵਸੈ, ਉਹ ਨੇੜੇ ਵਸਦਾ ਕਿੱਥੇ ਜੀ? ਕਹਿੰਦੇ ਸਭਨਾ ਘੱਟ ਅੰਤਰ, ਸਾਰਿਆਂ ਦੇ ਹਿਰਦੇ ਵਿੱਚ ਹੈ। ਕਹਿ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਈ, ਦੂਰ ਨਹੀਂ ਮੇਰੋ ਪਰਾ ਪਿਆਰਾ। ਉਹ ਮੇਰਾ ਪਰਮੇਸ਼ਰ ਪਿਆਰਾ ਦੂਰ ਨਹੀਂ ਹੈ। ਕਸੁਨ ਨੇੜੇ ਹੈ ਕਿ ਰੱਬ ਨੇੜੇ ਹੈ? ਪਰਮੇਸ਼ਰ ਦੇ ਭਗਤਾਂ ਨੇ ਰੱਬ ਨੇੜੇ ਕਰਕੇ ਵਿਖਾ ਦਿੱਤਾ ਕਸੁਨ ਦੇ ਨਾਲ, ਸਾਹ ਰਾਗ ਦੇ ਨਾਲ ਵੀ ਉਹ ਪਰਮੇਸ਼ਰ ਨੇੜੇ ਹੈ। ਐਸਾ ਉਹ ਬੇਅੰਤ ਹੈ। ਨਾਮਦੇਵ ਨੂੰ ਕਿਹਾ ਹੀ ਸੀ ਨਾ, ਤੇਰਾ ਰਾਮ ਕਿੱਥੇ ਹੈ, ਤੇਰਾ ਗੋਬਿੰਦ ਕਿੱਥੇ ਹੈ, ਵਿਖਾ ਦੇ। ਸਾਢੇ ਸੱਤ ਘੜੀਆਂ ਟਾਈਮ ਦੇ ਦਿੱਤਾ, ਜਦੋਂ ਟਾਈਮ ਬਤੀਤ ਹੋਇਆ ਉਸ ਵੇਲੇ ਬੇਨਤੀ ਕੀਤੀ, ਸਾਫ ਘੜੀ ਜਾਂ ਬੀਤੀ ਸੁਣੀ, ਅੱਜ ਹੁਣ ਆਇਓ ਤਰੈ ਭਵਨ ਧਣੀ। ਹੇ ਤਿੰਨਾਂ ਭਵਨਾਂ ਦੇ ਧਣੀ ਮਾਲਕ, ਸੱਤ ਘੜੀਆਂ ਟਾਈਮ ਬਤੀਤ ਹੋ ਗਿਆ, ਅੱਧੀ ਘੜੀ ਬਾਕੀ ਰਹਿ ਗਿਆ, ਤੂੰ ਅਜੇ ਵੀ ਨਹੀਂ ਆਇਆ। ਉਸ ਵੇਲੇ ਪਾਖੰਤ ਬਾਜ ਵਜਾਏ ਲਾ, ਗਰੜ ਚੜੇ ਗੋਬਿੰਦ ਆਏ ਲਾ। ਉਸ ਵੇਲੇ ਕੈਸੀਆਂ ਵਜਾਉਂਦਾ ਹੋਇਆ ਗਰੜ ਦੀ ਸਵਾਰੀ ਕਰਕੇ ਭਗਵਾਨ ਆ ਗਿਆ। ਆ ਕੇ ਕਹਿਣਗਾ ਕਹਿ ਤਾਂ ਧਰਨ ਅਕੋਡੀ ਕਰੋ, ਕਹਿ ਤਾਂ ਲੇਖਰ ਉੱਪਰ ਧਰੋ। ਜੇ ਭਗਤੀ ਤੂੰ ਕਹਿ ਦੇਵੇ ਤਾਂ ਮੈਂ ਧਰਤੀ ਟੇਢੀ ਕਰ ਦੇਵਾਂ, ਜੇ ਕਹਿ ਦੇਵੇ ਤਾਂ ਜਿਵੇਂ ਔਲਾ ਹੱਥ ਤੇ ਰੱਖ ਲਏ ਤੈਨੂੰ ਸਾਰੀ ਚੁੱਕ ਕੇ ਮੂੰਹੀ ਮਾਰਦਿਆਂ, ਦੱਸ ਕੀ ਕਰਨਾ ਹੈ? ਉਸ ਵੇਲੇ ਕਹਿ ਦੀ ਕਿਉਂ ਨਾ ਕਰੋ, ਪਹਿਲਾਂ ਪੁੱਛਿਆ ਕਿਉਂ ਕਰਦੇ ਹੋ? ਕਹਿੰਦੇ ਤੂੰ ਮੇਰਾ ਭਗਤ ਹੈ, ਤੈਨੂੰ ਸੁੱਖ ਦਿੱਤਾ ਇਹਨਾਂ ਜਾਲਮਾਂ ਨੇ, ਸਾਰਿਆਂ ਨੂੰ ਨਾਸ ਕਰਦੇ ਆ। ਉਸ ਵੇਲੇ ਕਹਿੰਦੇ ਜੀ ਕਿਉਂ ਨਾ ਕਰੋ, ਕਹਿ ਤਾਂ ਮੋਈ ਗਊ ਦਿਓ ਜੀ ਆਏ, ਸਭ ਕੋਈ ਦੇਖਿਆ ਤੁਸੀਂ ਆਏ। ਜੇ ਤੂੰ ਭਗਤ ਜੀ ਕਹਿ ਰਹੇ ਤਾਂ ਮੈਂ ਮਰੀ ਹੋਈ ਗਊ ਦੀ ਆਉਂਦੀ ਕਰਦੇ ਆ। ਸਾਰੇ ਪ੍ਰਤਿਆਵਾ ਕਰ ਲੈਣ ਕਿ ਪਰਮੇਸ਼ਰ ਆਪਣੇ ਭਗਤਾਂ ਦੀ ਰਾਖੀ ਕਰਦਾ, ਜਿੱਥੇ ਕੋਈ ਯਾਦ ਕਰਦਾ ਉੱਥੇ ਜਾ ਕੇ ਸਹਾਇਤਾ ਕਰਦਾ। ਉਸ ਵੇਲੇ ਨਾਮਦੇਵ ਜੀ ਨੇ ਬੇਨਤੀ ਕੀਤੀ, ਜੀ ਇਹ ਗੱਲ ਠੀਕ ਹੈ, ਸਾਰਿਆਂ ਨੇ ਤਾਂ ਪਾਪ ਕੀਤਾ ਨਹੀਂ, ਜੇ ਧਰਤੀ ਮੂਧੀ ਕਰ ਦਿੱਤੀ ਵਿੱਚੇ ਰਗੜੇ ਜਾਣਗੇ ਸਾਰੇ, ਮਰੀ ਹੋਈ ਗਊ ਜੀ ਆਉਂਦੀ ਕਰਦੇ ਹੋ, ਤਾਂ ਭਾਵੇਂ ਕੰਨਾ ਮੰਨਾ ਕੁਰੂ ਜਿੰਨਾ ਮਰਜ਼ੀ ਕਰਵਾ ਲਵੇ ਕਿਸੇ ਤੋਂ। ਹਾਂਜੀ,
ਪੜ ਪੜ ਪੰਡਤ ਜਿਨ ਗੁਰ ਪਾਇਆ ਨਾ ਜਾਏ।
ਹਾਂ, ਗੁਰੂ ਧਾਰ ਸਹਿਜ ਦੀ ਪ੍ਰਾਪਤੀ ਵੀ ਚਾਹੁੰਦੇ ਤਾਂ ਸਾਰੇ ਹਨ,
ਜਿਨ ਗੁਰ ਪਾਇਆ ਨਾ ਜਾਏ।
ਬਿਨਾਂ ਗੁਰੂ ਧਾਰਨ ਕੀਤੇ ਤੋਂ ਨਹੀਂ ਗਿਆਨ ਪਾਇਆ ਜਾਂਦਾ, ਪ੍ਰਾਪਤ ਨਹੀਂ ਹੁੰਦਾ।
ਪੜ ਪੜ ਪੰਡਤ ਜੋਤ ਕੀ
ਸੱਚੇ ਕਹਿ ਰਹੇ,
ਪੜ ਪੜ ਪੰਡਤ ਜੋਤ ਕੀ ਸਕੇ।
ਉਹਦੇ ਪੜ੍ਹਾਉਂਦੇ ਹੈਗਾ ਵਿਦਿਆਰਥੀਆਂ ਨੂੰ, ਸੋਚ ਲਓ।
ਪੜ ਪੜ ਪੰਡਤ ਜੋਤ ਕੀ ਥੱਕੇ,
ਪੜ ਪੜ ਕਰਕੇ, ਪੜ੍ਹ ਕੇ ਵੇਦਾਂ ਨੂੰ, ਪੜ੍ਹ ਕੇ ਸ਼ਾਸਤਰਾਂ ਨੂੰ, ਪੰਡਿਤ ਜਿਹੜੇ ਹਨ, ਤੇ ਜੋਤ ਕੀ ਨਾਮ ਹੈ, ਜੋਤਸ਼ੀ ਦਾ ਜਿਹੜੇ ਸਮੇਂ ਦੇ ਤੁਸੀਂ ਪਲਾਤ ਲੈ ਕੇ ਦਿੱਤਾ ਸ਼ਹਿਰ ਵਿੱਚ, ਤੇ ਮੇਰੇ ਖਿਆਲ ਚ ਮੈਂ ਆਪਣੀ ਜ਼ਿੰਦਗੀ ਵਿੱਚ ਉਹਨੂੰ ਹੱਥੀ ਵਿਆਹ ਦੇ ਟਾਈਮ ਤੋਂ ਬਿਨਾਂ, ਵਿਆਹ ਵੇਲੇ ਤਾਂ 5 ਰੁਪਈਏ ਦਿੱਤੇ ਜਿਸ ਤਰ੍ਹਾਂ ਆਪਾਂ ਆਮ ਸਿੰਘਾਂ ਨੂੰ ਦੇ ਦਿੰਦੇ ਹਾਂ, ਉਦੋਂ ਅੱਗੇ ਪਿੱਛੇ 2 ਰੁਪਈਏ ਤੇ 65 ਪੈਸੇ ਵੀ ਨਹੀਂ ਦਿੱਤੇ ਹੋਣੇ ਕਰੇ। ਤੇ ਕਹਿੰਦਾ 2,65,000 ਰੁਪਈਏ ਦਾ ਪਲਾਟ ਲੈ ਕੇ ਦਿੱਤਾ, ਇੰਨਾ ਪ੍ਰਾਪਤ ਕਹਿੰਦਾ ਝੂਠਾ ਸ਼ੁਰੂ। 2,65,000 ਰੁਪਈਏ ਦਾ ਕਹਿੰਦਾ ਪਲਾਟ ਲੈ ਕੇ ਦਿੱਤਾ, ਇੰਨਾ ਝੂਠ ਬੋਲਣ ਤੇ ਲੱਕ ਵੱਧਾ ਹੋਇਆ ਇਹਨਾਂ ਲੋਕਾਂ ਨੇ।
ਗੁਰ ਭੇਟੇ ਸਹਿਜ
ਭੇਟੇ ਕੀ ਕਰਨਾ ਕਰਦੇ ਨੇ ਰਜਾਏ। ਉਹ ਕੌਣ ਹੈ ਰਜਾਈ? ਆਗਿਆ ਚਲਾਉਣ ਵਾਲਾ ਪਰਮੇਸ਼ਰ। ਉਹ ਆਗਿਆ ਚਲਾਉਣ ਵਾਲਾ ਪਰਮੇਸ਼ਰ ਜੇ ਕਿਰਪਾ ਕਰੇ ਤਾਂ ਸਤਿਗੁਰੂ ਭੇਟੇ ਮਿਲਦੇ ਹਨ, ਫੇਰ ਸਹਿਜ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਸ਼ਾਂਤੀ ਦੀ।
ਭਾਈ
ਬੜੀਆਂ ਗੱਲਾਂ ਸੁਣੀਆਂ, ਹੈਰਾਨ ਹੀ ਹੋਇਆ ਮਨ ਕੱਲ ਦਾ ਸੁਣ ਕਰਕੇ, ਵੀ ਇਹਨਾਂ ਲੋਕਾਂ ਨੂੰ ਇਦੂ ਦਿਨਾਂ ਕੰਮ ਹੀ ਕੋਈ ਨਹੀਂ, ਮੋਰਚੇ ਵੱਲ ਤਾਂ ਧਿਆਨ ਹੀ ਕੋਈ ਨਹੀਂ, ਇਸੇ ਪਾਸੇ ਧਿਆਨ ਦਿੱਤਾ ਹੋਇਆ। ਕਹਿੰਦੇ ਆਖੇ 35 ਕਿੱਲੇ ਅਮਰੀਕ ਸਿੰਘ ਨੂੰ ਲੈ ਕੇ ਦੇ ਦਿੱਤੇ ਆ, ਉਹ ਵੀ ਆਖੇ ਜਿੱਥੇ ਤੂੰ ਪੈਸੇ ਦਿੱਤੇ ਆ, ਆ ਕੋਲੇ ਅਮਰੀਕ ਸਿੰਘ ਬੈਠਾ, ਰਜਿਸਟਰੀਆਂ ਹੋਈਆਂ, ਜਿਹੜੀ ਘਰ ਦੀ ਜੱਦੀ ਜਾਇਦਾਦ ਹੈ ਉਹਦੀਆਂ ਰਜਿਸਟਰੀਆਂ ਵੀ ਹੋਈਆਂ, ਤੇ ਜਿਹੜੀ ਉੱਥੇ ਪੈਲੀ ਲਈ ਉਹਦੀਆਂ ਵੀ ਹੋਈਆਂ। ਉਹ ਕਾਗਜ਼ਾਂ ਦੀਆਂ ਨਕਲਾਂ ਕਢਵਾ ਕੇ ਦੇਖ ਲਓ ਕਿੱਥੋਂ ਪੈਸੇ ਮਿਲੇ ਤੇ ਕੀ ਨੇ ਦਿੱਤੇ ਤੇ ਕਿੱਥੋਂ ਲੱਗੇ ਹੈ। 5 ਪੈਸੇ ਵੀ ਮੇਰੇ ਵੱਲੋਂ ਦਿੱਤੇ ਸਿੱਧ ਕਰ ਦੇਣ ਤੇ ਸਜ਼ਾ ਭੁਗਤ ਲਵਾਂਗਾ ਸੰਗਤ ਦੇ ਪੈਸਿਆਂ ਚੋਂ।
ਭਾਈ ਰੇ ਗੁਰਬਿਨ ਸਹਿਜ ਨਾ ਹੋਏ।
ਮਹਾਰਾਜ ਕਹਿੰਦੇ ਭਾਈ ਗੁਰੂ ਤੋਂ ਬਿਨਾਂ ਸਹਿਜ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਸਹਿਜ ਨਾਮ ਸੰਤੋਖ ਦਾ ਹੁੰਦਾ, ਸੰਤੋਖ ਵੀ ਪ੍ਰਾਪਤ ਨਹੀਂ ਹੁੰਦਾ, ਸਹਿਜ ਨਾਮ ਸ਼ਾਂਤੀ ਦਾ ਹੁੰਦਾ, ਸ਼ਾਂਤੀ ਵੀ ਪ੍ਰਾਪਤ ਨਹੀਂ ਹੋਏ ਹੁੰਦੀ।
ਸ਼ਬਦ ਹੀ
ਤੇ ਸਹਿਜ ਰੂਪ ਜਾਏ, ਸਹਿਜ ਗਿਆਨ ਰੂਪ ਜਿਹਾ ਪ੍ਰਗਟ ਹੁੰਦਾ ਹੈ ਕਮਾਈ ਕਰਕੇ ਸ਼ਬਦ ਦੀ।
ਹਰ ਪਾਇਆ ਸੱਚ ਸੋਏ,
ਹਰੀ ਜੋ ਸੱਚਾ ਪਰਮੇਸ਼ਰ ਆ ਸੋਏ, ਤਤਵਾ ਦਾ ਲੱਖ ਅਰਥ ਉਸਨੂੰ ਪਾ ਲਈਦਾ ਹੈ।
ਰਹਾਉ ਸਹਿਜੇ ਗਾਵਿਆ ਸਾਈ ਪਵੈ,
ਭਾਈ ਸਹਿਜੇ ਸ਼ਾਂਤੀ ਪੂਰਵਕ, ਸਹਿਜੇ ਗਿਆਨ ਦੇ ਸਹਿਤ ਜਿਨ੍ਹਾਂ ਨੇ ਗਾਇਆ ਉਹਨਾਂ ਦਾ ਲੇਖੇ ਪ੍ਰਵਾਨਗੀ ਵਿੱਚ ਪੈਂਦਾ ਹੈ, ਤੇ ਦਰਸ਼ਨ ਦਾਸ ਪਖੰਡੀ ਦੀ ਤਰ੍ਹਾਂ ਹੀ ਮਹੀਨਾ ਵਿਸਾਖ ਦਾ ਹੋਵੇ ਤੇ ਗੱਲਾਂ ਗਾਂ ਸਾਵਣ ਭਾਦੋਂ ਦੀਆਂ ਕਰੀ ਜਾਵੇ, ਉਹਦੇ ਨਾਲ ਕੋਈ ਗੱਲ ਨਹੀਂ ਬਣਦੀ। ਸੋ ਜੇ ਸ਼ਿਵਾ ਵਰ ਮੋਹੇ ਇਹ ਸੁਭ ਕਰਮਨ ਤੇ ਕਮਹੁ ਨਾ ਕਰੋ, ਇਹ ਸ਼ਬਦ ਦਾ ਮੈਂ ਅਰਥ ਕੀਤਾ ਹੈ, ਅਖੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ਼ਿਵਜੀ ਤੋਂ ਅਖੇ ਬਲ ਮੰਗਿਆ ਹੈ, ਕਲਿਆਣ ਮੰਗੀ ਹੈ, ਅਖੇ ਸ਼ਿਵਜੀ ਤੋਂ ਰੂਪ ਲਿਆ। ਉਹ ਜਿਹੜਾ ਸ਼ਿਵਜੀ ਪਲੀਤ ਹੋ ਕੇ ਸਾਰਿਆਂ ਆਸਰਮਾਂ ਤੇ ਧੱਕੇ ਖਾਂਦਾ ਫਿਰਦਾ, ਕਦੇ ਗੋਹੇ 'ਚ ਹੱਥ ਮਲ ਕੇ ਗੋਰਖ ਪੈਦਾ ਕਰ ਦਿੱਤਾ, ਕਦੇ ਘਾਹ 'ਚ ਹੱਥ ਮਲ ਕੇ ਮਲ ਕੇ ਹਰਨਾਕਸ਼ ਪੈਦਾ ਕਰ ਦਿੱਤਾ, ਕਦੇ ਡਰਦਾ ਸ਼ਰਮਿੰਦਗੀ ਦਾ ਮਾਰਿਆ ਸਮੁੰਦਰ 'ਚ ਵੜ ਗਿਆ ਤੇ ਮੱਛੀ ਨੇ ਉਹ ਧਾਤ ਨੂੰ ਨਿਗਲਿਆ ਤੇ ਮਛਿੰਦਰਨਾਥ ਪੈਦਾ ਹੋ ਗਿਆ। ਕੋਈ ਉਹੋ ਜਿਹੇ ਲੋਕਾਂ ਤੋਂ ਦਸਵੇਂ ਪਾਤਸ਼ਾਹ ਆਸਰਾ ਤੱਕਣਗੇ? ਇਹੋ ਜਿਹੇ ਲੋਕਾਂ ਦੀ ਤੇ ਇਹੋ ਜਿਹੇ ਦੇਵਤਿਆਂ ਦਾ ਸਿੱਖ ਨਹੀਂ ਕਰੇ ਪਰਵਾਹ ਕਰਦਾ, ਜੇ ਚਾਹੇ ਤੇ ਜੋ ਮਰਜ਼ੀ ਇਹਨਾਂ ਤੋਂ ਤਿੰਨੋਂ ਫੜ ਕੇ ਕੰਮ ਕਰਵਾ ਲਵੇ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕੌਣ ਹੈ ਜਿਹੜਾ ਕਹਿ ਸਕੇ ਕਿ ਕਲਗੀ ਧਰ ਦਸ਼ਮੇਸ਼ ਤੇ ਤਾਂ ਸਿੱਖ ਜੀ ਦੇ ਪੈਰੀ ਪਏ ਹੈ? ਸੜ ਜਾਣੀ ਚਾਹੀਦੀ ਜ਼ਬਾਨ ਇਹੋ ਜੀ। ਮਹਾਰਾਜ ਕਹਿੰਦੇ ਸੋ ਮੁਖ ਜਲੋ ਜਿਤ ਕਹਿ ਠਾਕਰ ਜੋਨੀ। ਸੋ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਸੁਤੰਤਰ ਹਨ, ਅਕਾਲ ਪੁਰਖ ਦਾ ਰੂਪ ਹਨ।
ਗੁਰਬਿਨ ਸਹਿਜ ਨਾ ਹੋ,
ਹੇ ਭਰਾਵੋ ਗੁਰੂ ਤੋਂ ਬਿਨਾਂ ਸਹਿਜ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ।
ਸਭ
ਦੇ ਉਪਦੇਸ਼ ਦੁਆਰਾ ਇਹ ਸਹਿਜ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਉਪਜੇ ਪ੍ਰਗਟ ਹੁੰਦਾ ਹੈ।
ਹਰ ਪਾਇਆ ਸੱਚ ਸੋਇ,
ਉਹ ਹਰੀ ਜੋ ਸੱਚਾ ਨਿਸ਼ਚੈ ਕਰਕੇ
ਰਹਾਉ, ਸਹਿਜੇ ਗਾਵਿਆ ਥਾਏ ਪਵੈ।
ਰਹਾਉ ਬਸਰਾਮ ਦੇ ਕੇ ਕਹਿੰਦੇ ਹਨ, ਸਹਿਜੇ ਗਾਵਿਆ ਗਿਆਨ ਦੇ ਸਹਿਤ ਉਹ ਕਰਕੇ ਗਾਇਆ ਥਾਇ ਲੇਖੇ ਪ੍ਰਵਾਨਗੀ ਚ ਪੈਂਦਾ। ਇੱਥੋਂ ਚੱਲੇ ਸੀ ਪਛਾਣ ਨੂੰ ਚੱਲੀ ਦਾ ਮਹਾਰਾਜ ਦਾ ਫਰਮਾਣਾ, ਅਗਾਹਾਂ ਤੂੰ ਪ੍ਰਾਣ ਪਿੱਛਾ ਫੇਰ ਨਾ ਮੋਹੜਾ, ਨਾਨਕ ਛੇਜੇ ਰਿਹਾ ਵਾਰ ਬਹੁੜ ਨੂੰ ਹੋਵੀ ਜਨਮਣਾ।
ਜਿਨ ਸਹਿਜੈ ਕਥਨੀ ਬਾਦ,
ਸਹਿਜੇ ਸੰਤੋਖ ਤੋਂ ਬਿਨਾ, ਸਹਿਜੇ ਸ਼ਾਂਤੀ ਤੋਂ ਬਿਨਾ, ਸਹਿਜੇ ਗਿਆਨ ਤੋਂ ਬਿਨਾ, ਇਹ ਜਿਤਨੀ ਕਥਨੀ ਹੈ ਸਾਰੀ ਬਾਦ ਝਗੜਿਆਂ ਵਾਲੀ ਹੈ, ਬਾਦ ਵਿਅਰਥੀ ਹੈ, ਕਿਸੇ ਵੀ ਕੰਮ ਨਹੀਂ।
ਸਹਿਜੇ ਹੀ ਭਗਤ ਉਪਜੈ,
ਸਹਿਜੇ ਸੁਭਾਵ ਕੀ ਭਗਤ ਉਪਜਾ ਪ੍ਰਗਟ ਹੁੰਦੀ ਹੈ।
ਸਹਿਜ ਪਿਆਰ ਬੈਰਾਗ,
ਸਹਿਜ ਸ਼ਾਂਤੀ ਪੂਰਵਕ ਪਿਆਰ ਕਰਨੇ ਕਰਕੇ ਵੈਰਾਗ ਪੈਦਾ ਹੁੰਦਾ ਹੈ। ਬੈਰਾਗ ਬੈ ਨਾਮ ਹੈ ਰਹਿਤ ਦਾ, ਰਾਗ ਨਾਮ ਮੋਹ ਦਾ, ਜਿਹੜਾ ਮੋਹ ਤੋਂ ਰਹਿਤ ਹੋ ਜਾਣਾ ਇਹਦਾ ਨਾਮ ਬੈਰਾਗ ਹੈ। ਸੋ ਬੈ ਨਾਮ ਹੈ ਦੁਬਦਾ ਦਾ, ਦੁਬਦਾ ਤੋਂ ਰਹਿਤ ਹੋਣਾ, ਤੇ ਰਾਗ ਨਾਮ ਹੈ ਪ੍ਰੇਮ ਦਾ, ਪ੍ਰੇਮ ਦੇ ਸਹਿਤ ਹੋ ਕੇ ਗੁਰੂ ਨਾਲ ਪ੍ਰੇਮ ਕਰਨਾ, ਦੁਬਦਾ ਤੋਂ ਰਹਿਤ ਹੋਣਾ, ਉਹਦਾ ਨਾਮ ਵੈਰਾਗੀ ਹੁੰਦਾ ਹੈ।
ਸਹਿਜੇ ਹੀ ਤੇ ਸੁਖ ਸ਼ਾਂਤ ਹੋਏ,
ਸਹਿਜੇ ਗਿਆਨ ਕਰਕੇ ਸੁਖ ਤੇ ਸ਼ਾਂਤੀ ਪ੍ਰਾਪਤ ਹੁੰਦੀ, ਸ਼ਾਂਤੀ ਉਹਨਾਂ ਵਾਸ਼ਨਾ ਦਾ ਖੈ ਹੋ ਜਾਣਾ।
ਜਿਨ ਸਹਿਜੇ ਜੀਵਨ ਬਾਦ,
ਸਹਿਜ ਗਿਆਨ ਤੋਂ ਬਗੈਰ ਜਿਤਨਾ ਜੀਵਨ ਵਿਅਰਥੀ ਹੈ ਭਾਈ, ਜਦੋਂ ਤੱਕ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਕਿਸੇ ਕੰਮ ਨਹੀਂ ਇਹ।
ਸਹਿਜ ਸਲਾਹੀ ਸਦਾ ਸਦਾ,
ਜਿਨ੍ਹਾਂ ਨੇ ਸਹਿਜ ਗਿਆਨ ਸਰੂਪ ਨੂੰ ਸਲਾਹਿਆ ਹਮੇਸ਼ਾ ਹਮੇਸ਼ਾ,
ਸਹਿਜ ਸਮਾਧ ਲਗਾਏ,
ਉਹਨਾਂ ਨੇ ਸਹਿਜ ਗਿਆਨ ਸਰੂਪ ਦੇ ਸਮਾਧੀ ਲਗਾਏ ਲੱਗ ਜਾਂਦੀ ਹੈ।
ਸਹਿਜੇ ਹੀ ਗੁਣ ਉਚਰੈ,
ਸਹਿਜੇ ਸੁਭਾਵ ਕੀ ਗੁਣਾਂ ਨੂੰ ਉਚਾਰਨਾ ਕਰੇ,
ਭਗਤ ਕਰੇ ਲਿਵ ਲਾਏ,
ਪ੍ਰੇਮਾ ਭਗਤੀ ਕਰੇ ਤੇਲ ਧਾਰਾ ਵਤ ਲਿਵ ਲਾ ਕੇ ਪਰਮੇਸ਼ਰ ਵਿੱਚ।
ਸਹਿਜੇ ਹੀ ਹਰ ਮਨ ਵਸੈ,
ਫਿਰ ਸੁਭਾਵ ਕੀ ਹਰੀ ਮਨ ਵਿੱਚ ਪ੍ਰਗਟ ਹੋ ਆਉਂਦਾ,
ਸਬਦੇ ਹੀ ਹਰ ਮਨ ਵਸੈ,
ਸ਼ਬਦ ਉਪਦੇਸ਼ ਕਰਕੇ ਹਰੀ ਮਨ ਵਿੱਚ ਵਸਦਾ ਹੈ ਕਮਾਈ ਕਰਕੇ।
ਰਸਨਾ ਹਰ ਰਸ ਖਾਏ,
ਰਸਨਾ ਦੇ ਨਾਲ ਹਰੀ ਦੇ ਬ੍ਰਹਮਾਨੰਦ ਰਸ ਨੂੰ ਖਾਏ ਧਾਰਨ ਕਰੇ ਜਪੇ, ਜਿਹੜਾ ਜਪਣਾ ਇਹ ਖਾਏ ਧਾਰਨ ਕਰਨਾ ਹੈ।
ਸਹਿਜੇ ਕਾਲ ਵਡਾਰਿਆ,
ਸਹਿਜੇ ਗਿਆਨ ਕਰ ਗਿਆਨ ਕਰਕੇ ਹੀ ਕਾਲ ਨੂੰ ਵਡਾਰਿਆ ਨਾਸ ਕਰ ਦੇਈਦਾ ਹੈ।
ਸੱਚ ਸਰਨਾਈ ਪਾਏ,
ਸੱਚੇ ਦੀ ਸਰਨ ਵਿੱਚ ਪਾਉਣਾ ਕਰੇ ਆਪਣੇ ਆਪ ਨੂੰ ਹੋਰਨਾਂ ਵੱਲੋਂ ਮੋੜ ਕੇ।
ਸਹਿਜੇ ਹਰ ਨਾਮ ਮਨ ਵਸਿਆ,
ਜਿਨ੍ਹਾਂ ਨੇ ਮਨ ਵਿੱਚ ਸੁਭਾਵ ਹਰੀ ਦਾ ਨਾਮ ਵਸਿਆ ਹੈ,
ਸੱਚੀ ਕਾਰ ਕਮਾਏ,
ਉਹ ਸੱਚੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੀ ਸੱਚੀ ਕਾਰ ਦੀ ਕਮਾਈ ਕਰਦੇ ਹਨ।
ਕੇਵਲ ਭਾਗੀ ਜਿੰਨੀ ਪਾਇਆ,
ਮਹਾਰਾਜ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਹਨ ਭਾਈ, ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾਉਣਾ ਕੀਤਾ ਪ੍ਰਾਪਤ ਕੀਤਾ ਹੈ।
ਸਹਿਜੇ ਰਹੇ ਸਮਾਏ,
ਉਹ ਗਿਆਨ ਵਿੱਚ ਹੀ ਸਮਾਏ ਮਿਲੇ ਰਹਿੰਦੇ, ਸਮਾਏ ਮਸਤ ਰਹਿੰਦੇ ਹਨ।
ਮਾਇਆ ਵਿੱਚ ਸਹਿਜ ਨਾ ਉਪਜੈ,
ਜਦੋਂ ਤੱਕ ਮਾਇਆ ਦਾ ਲਾਲਚ ਹੈ ਉਦੋਂ ਤੱਕ ਸਹਿਜ ਗਿਆਨ ਨਹੀਂ ਉਪਜਿਆ ਪ੍ਰਾਪਤ ਹੁੰਦਾ ਕਦੇ ਵੀ।
ਮਾਇਆ ਦੂਜਾ ਭਾਏ,
ਤੇ ਮਾਇਆ ਦਵੈਤ ਭਾਵ ਹੀ ਪੈਦਾ ਕਰਦੀ ਹੈ, ਦੂਜਿਆਂ ਵਿੱਚ ਹੀ ਲਾਉਂਦੀ ਹੈ।
ਮਨਮੁਖ ਕਰਮ ਕਮਾਵਣੇ,
ਜਿਹੜੇ ਮਨਮੁਖ ਲੋਕ ਹਨ ਉਹ ਕਰਮ ਜੋ ਕਮਾਉਂਦੇ ਹੈ,
ਮੈਂ ਜਲੇ ਜਲਾਏ,
ਉਹ ਆਪ ਹੰਗਤਾ ਕਰਕੇ ਸੜਦੇ ਰਹਿੰਦੇ ਤੇ ਨਾਲ ਦਿਆਂ ਨੂੰ ਕੌੜੇ ਬਚਨ ਕਰਕੇ ਸਾੜਦੇ ਰਹਿੰਦੇ ਹੈ, ਨਾ ਉਹਨਾਂ ਨੂੰ ਆਪ ਨੂੰ ਸ਼ਾਂਤੀ ਹੈ ਤੇ ਨਾ ਕਦੇ ਨਾਲ ਦਿਆਂ ਨੂੰ ਸ਼ਾਂਤੀ ਲੈਣ ਦਿੰਦੇ, ਸਾੜਦੇ ਰਹਿੰਦੇ ਈਰਖਾ ਦੀ ਅੱਗ ਵਿੱਚ। ਇਹ ਮਨਮੁਖਾਂ ਦੇ ਲੱਖਣ ਹਨ,
ਜੰਮਣ ਮਰਨ ਨਾ ਚੂਕਾਈ,
ਉਹਨਾਂ ਦਾ ਜੰਮ ਕੇ ਆਉਣਾ ਤੇ ਮਰ ਕੇ ਜਾਣਾ ਨਾ ਚੂਕਾਈ ਨਹੀਂ ਮੁੱਕਦਾ, ਇਹ ਨੀ ਕਦੇ ਚੁੱਕਿਆ ਜਾਂਦਾ, ਖਤਮ ਨੀ ਹੁੰਦਾ, ਚੁਰਾਸੀ ਦਾ ਗੇੜਾ ਬਣਿਆ ਰਹਿੰਦਾ ਮਨਮੁੱਖਾਂ ਦਾ।
ਫਿਰ
ਠੀਕ ਹੈ,
ਫਿਰ ਫਿਰ ਆਵੇ ਜਾਏ,
ਫਿਰ ਫਿਰ ਪੁਨਾ ਪੁਨਾ ਮੁੜ ਮੁੜ ਕੇ ਆਉਂਦੇ ਜਾਂਦੇ ਰਹਿੰਦੇ ਹਨ।
ਰਹੋ ਗੁਣਾਂ ਵਿੱਚ ਸਹਿਜ ਨਾ ਪਾਈ,
ਰਜੋ ਤਮੋ ਤੇ ਸਤਿ ਗੁਣ ਜਿਹੜੇ ਸਤਿ ਗੁਣ ਹਨ ਇਹਨਾਂ ਤਿੰਨਾਂ ਚ ਜਦੋਂ ਤੱਕ ਬਿਰਤੀ ਲੱਗੀ ਹੋਈ ਹੈ ਸਹਿਜ ਗਿਆਨ ਨੂੰ ਨਹੀਂ ਪਾਇਆ ਜਾ ਸਕਦਾ।
ਤ੍ਰੈ ਗੁਣ ਭਰਮ ਭੁਲਾਏ,
ਇਹ ਤਿੰਨਾਂ ਗੁਣਾਂ ਕਰਕੇ ਸ੍ਰਿਸ਼ਟੀ ਭਰਮ ਚ ਪੈ ਕਰਕੇ ਭੁੱਲ ਗਈ।
ਪੜੀਐ ਗੁਣੀਐ ਕਿਆ ਕਥੀਐ,
ਹਾਂਜੀ ਪੜੀਐ,
ਪੜੀਐ ਗੁਣੀਐ ਕਿਆ ਕਥੀਐ,
ਹਾਂ ਪੜੀਐ ਗੁਣੀਐ ਕਿਆ ਕਥੀਐ। ਪੜੀਐ ਜਿਹੜੇ ਬੈਠ ਕੇ ਪੜ੍ਹਨਾ ਹੈ, ਤੇ ਗੁਣੀਐ ਜਿਹੜੀ ਬੈਠ ਕੇ ਆਪਸ ਵਿੱਚ ਵਿਚਾਰ ਕਰਨੀ ਹੈ, ਤੇ ਕਥੀਐ ਜਿਹੜੀ ਕਥਾ ਵਖਿਆਨ ਕਰਨੀ ਸੰਗਤ ਵਿੱਚ, ਪੜ੍ਹਨਾ ਵਿਦਿਆਰਥੀ ਬਣ ਕੇ ਤੇ ਗੁਣੀਏ ਵਿਚਾਰ ਕਰਨੀ ਵਿਦਿਆਰਥੀ ਆਪ ਵਿੱਚ, ਤੇ ਕਥੀਏ ਵਖਿਆਨ ਕਰਨਾ ਜਿਵੇਂ ਆਪਾਂ ਹੁਣ ਸਾਂਝੇ ਰਲ ਕਰਕੇ ਇੱਕ ਥਾਂ ਬੈਠ ਕੇ ਵਿਚਾਰ ਕਰ ਰਹੇ ਗੁਰਬਾਣੀ ਜੀ, ਇਹਨਾਂ ਤੰਤਰ ਅੱਖਰਾਂ ਨਾਲ ਸਮਝ ਲੈਣਾ। ਪੜ੍ਹਨਾ ਵਿਦਿਆਰਥੀ ਬਣ ਕੇ, ਗੁਣੀਏ ਵਿਚਾਰ ਕਰਨੀ ਆਪਸ ਵਿੱਚ ਇਕੱਠੇ ਹੋ ਕੇ, ਤੇ ਕਥਾ ਵਖਿਆਨ ਕਰਨੀ ਇਹ ਕੋਈ ਕਰ ਲਵੇ।
ਜਾ ਮੁੰਡਾ ਕੁੱਥਾ ਜਾਏ,
ਜੇ ਪੜ੍ਹ ਵੀ ਲਿਆ, ਵਿਚਾਰ ਵੀ ਕਰ ਲਈ, ਵਖਿਆਨ ਵੀ ਕਰ ਲਿਆ ਤੇ ਪਰਮੇਸ਼ਰ ਤੇ ਨਿਸ਼ਚਾ ਨਾ ਕੀਤਾ ਤਾਂ ਮੁੱਢੇ ਕੁੱਥਾ ਭੁੱਲ ਗਿਆ ਹੈ, ਜਾਂਦਾ ਹੈ ਜੀ ਪਰਲੋਕ ਨੂੰ।
ਚੌਥੇ ਪਦ ਮਹ ਸਹਿਜ ਹੈ,
ਚੌਥਾ ਪਦ ਤੁਰੀ ਅਵਸਥਾ, ਉਹਦੇ ਚ ਸਹਿਜ ਗਿਆਨ ਦੀ ਪ੍ਰਾਪਤੀ ਹੈ। ਚੌਥੀ ਭੂਮਿਕਾ ਜਿਸ ਨੂੰ ਮੰਨਿਆ ਹੈ
ਗੁਰਮੁਖ ਪੱਲੇ,
ਸਤਿ ਵੀ ਮੰਨਦੇ ਨੂੰ, ਹਾਂਜੀ
ਗੁਰਮੁਖ ਪੱਲੇ ਪਾਏ,
ਗੁਰਮੁਖ ਨੇ ਰਿਜੇ ਰੂਪੀ ਪੱਲੇ ਦੇ ਵਿੱਚ ਪ੍ਰਾਪਤ ਕਰ ਲਿਆ ਹੈ ਪਰਮੇਸ਼ਰ ਨੂੰ।
ਨਿਰਗੁਣ ਨਾਮ ਨਿਧਾਨ ਹੈ,
ਹਾਂਜੀ
ਨਿਰਗੁਣ ਨਾਮ ਨਿਧਾਨ ਹੈ,
ਜੋ ਨਿਰਗੁਣ ਨਿਰਗੁਣ ਨਾਮ ਨਿਧਾਨ ਹੈ। ਨਿਰਗੁਣਿਆਂ ਨੂੰ ਨਾਮ ਹੀ ਨਿਧਾਨ ਖਜ਼ਾਨਾ ਹੈ, ਜਿਨ੍ਹਾਂ ਦੇ ਕੋਲੇ ਕੋਈ ਗੁਣ ਨਹੀਂ, ਜੋ ਨਾਮ ਜਪਣ ਲੱਗ ਪੈਣ ਤਾਂ ਨਿਧੀਆਂ ਦਾ ਆਣ ਖਜ਼ਾਨਾ ਘਰ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਨਿਰਗੁਣ ਸਰੂਪ ਦਾ ਜੋ ਨਾਮ ਹੈ ਉਹ ਹੀ ਭਾਈ ਖਜ਼ਾਨਾ ਹੈ।
ਸਹਿਜੇ ਸੋਜੀ ਹੋਏ,
ਉਹ ਸਹਿਜੇ ਸੁਭਾਰਤੀ ਜਪਦਿਆਂ ਜਪਦਿਆਂ ਸੋਝੀ ਗਿਆਤ ਪ੍ਰਾਪਤ ਹੋ ਜਾਂਦੀ ਹੈ। ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ, ਜੇ ਸਿਮਰਨ ਬਹੁਤਾ ਕਰਦੇ ਰਹੀਏ ਗਿਆਨ ਦੀ ਤਤ ਸਿਧਾਂਤ ਦੀ ਪ੍ਰਾਪਤੀ ਬੁੱਧੀ ਦੇ ਵਿੱਚ ਪ੍ਰਾਪਤ ਹੋ ਜਾਂਦੀ ਹੈ। ਇਹ ਗੁਰੂ ਸਾਹਿਬ ਦੀ ਐਸੀ ਕਿਰਪਾਲਤਾ ਹੋ ਜਾਂਦੀ ਹੈ, ਆਪਣੇ ਆਪ ਸੋਇਆਂ ਤੋਂ ਪ੍ਰਕਾਸ਼ ਦਾ ਜੋ ਪ੍ਰਕਾਸ਼ ਹੈ ਉਹਦੇ ਪੈਣ ਕਰਕੇ ਸਾਰੀਆਂ ਵਿਦਿਆ ਜਿਤਨਾ ਫਾਰਸੀ ਅਰਬੀ, ਸੋ ਇਸੇ ਤਰ੍ਹਾਂ ਇਹ ਪਹਿਲਵੀ ਆਦਿਕ ਜੋ ਪੁਸਤਕੀ ਆਦਿਕ, ਜਾਂ ਇਸੇ ਤਰ੍ਹਾਂ ਉਰਦੂ ਅੰਗਰੇਜ਼ੀ ਹਿੰਦੀ ਆਦਿਕ, ਇਹ ਸਾਰੀ ਪੜ੍ਹਾਈ ਹੈ ਤਾਂ ਬੰਦੇ ਦੇ ਸਰੀਰ ਵਿੱਚ ਹੀ ਬਾਹਰੋਂ ਤੱਕ ਕਮਾਉਂਦੀ ਨਹੀਂ, ਤੇ ਜੇ ਬਹੁਤਾ ਅਭਿਆਸ ਸ਼ੁਰੂ ਕਰ ਦਈਏ ਤੇ ਗੁਰੂ ਦੀ ਕਿਰਪਾ ਨਾਲ ਸਫੁਰਨੇ ਸਾਰੀ ਹੋ ਜਾਂਦੀ ਹੈ। ਪਰ ਹੁਕਮ ਵੀ ਕਿਰਿਆ ਕਰਕੇ ਭਾਵੇਂ ਵਰਤੇ ਇਹਨਾਂ ਨੂੰ ਨਾ, ਗੁਰਸਿੱਖ ਗੁਰਮੁਖੀ ਨੂੰ ਮੁੱਖ ਰੱਖ ਕੇ।
ਗੁਣਵੰਤੀ ਸਾਲ ਆਇਆ, ਸਹਿਜੇ ਸੋਜੀ ਹੋਏ,
ਸਹਿਜੇ ਉਹਨਾਂ ਨੂੰ ਸੋਝੀ ਗਿਆਤ ਪ੍ਰਾਪਤ ਹੁੰਦੀ, ਸਹਿਜੇ ਸੁਭਾਵਤੀ ਸੋਝੀ ਕਲਿਆਣ ਪ੍ਰਾਪਤ ਹੋ ਜਾਂਦੀ ਹੈ।
ਗੁਣਵੰਤੀ
ਇਹ ਅਭਿਆਸ ਕਰਕੇ ਵੇਖ ਲਓ, ਜੇ ਕੋਈ ਸ਼ੱਕ ਹੈ ਤਾਂ ਬਹੁਤਾ ਅਭਿਆਸ ਜ਼ਿਆਦਾ ਕਰੋ, ਗੁਰੂ ਦੀ ਜ਼ਰੂਰ ਕਿਰਪਾ ਹੋਵੇਗੀ, ਸਫੁਰਨ ਹੋਵੇਗਾ।
ਗੁਣਵੰਤੀ ਸਾਲ ਆਇਆ,
ਭਾਈਆਂ ਗੁਣਵੰਤੀ ਸੁਹਾਗਵੰਤੀਆਂ ਹਨ, ਸਖੀਆਂ ਜੀਵ ਰੂਪ ਜਿਨ੍ਹਾਂ ਨੇ ਸਲਾਹਿਆ ਯਾਦ ਕੀਤਾ ਹੈ।